श्री कृष्ण जी महाराज दे भगत एक संत जी जिहड़े कि यूपी दे रहण वाले सन श्री अमृतसर विखे आए। किसी ने उन्हां दा नाम पता नहीं सी। श्री कृष्ण जी दे उपाशक होण करके ओ रास लीला पाउंदे, आप कृष्ण दी गोपी बन जांदे, गहने कपड़े हार शिंगार लाउंदे ते सदा कन्नां विच बुंदे पाई रखदे। इस करके सारे जने उन्हां नूं बुंदियां वाले संत आखदे सन। भाई साहब जी ने वेख्या बई एक सच्ची कालड़ा करन वाला निर्मल हिरदे वाला संत गलत पासे लग रहा है। भाई साहब ने आप उस नाल वाकफियत वधाई अते श्री दरबार साहब दे दर्शन करवाए। श्री दरबार साहब दे दर्शन करके वह मोहित हो गए ते आखन लगे, वाह वाह, संसार विच प्रतख सुरग कायम है ते वह है श्री गुरु रामदास जी महाराज का यह पावन दरबार। बस फिर की सी, रासां पौणियां छुट गईयां ते श्री दरबार साहब दे दर्शन करने अपनी जिंदगी का नियम बना लिया। अपनी जिंदगी का बहुता समा जदों भी श्री दरबार साहब विखे हुंदे गुरु रामदास जी महाराज के चरणों में ही गुजारते। भाई साहब नाल उन्हां दा बड़ा प्रेम हो गया। वह आप ही प्रेम नाल उन्हां दे घर आ जांदे ते प्रशादा छक के बचन बिलास करके फिर श्री दरबार साहब परिक्रमा विच चले जांदे। एक दिन परिक्रमा विच बैठे सन जदों बुंदियां वाले संत भाई साहब भाई वीर सिंह जी नूं आखन लगे, भाई वीर सिंह जी, सागर को पार करना है, नाव है, जहाज है, अगनबोट भी है, तुम बताओ किस पर सवार होगे। भाई साहब जी ने उत्तर विच आख्या, संत जी, जिस पर आप सवार होंगे हम भी उसी पर सवार हो जाएंगे। प्यारे संत जी हंस के ताड़ी मार के बोले, हम तो किसी पर भी सवार नहीं होंगे, क्योंकि गुरु नानक ने, गुरु रामदास जी ने सागर पर पुल बना दिया, हम तो इसी पर से दौड़कर संसार सागर को पार कर लेंगे, क्योंकि नाव, जहाज या अगनबोट पार तो कर सकते हैं लेकिन तूफान से विघ्न पड़ने का संशय है। गुरु नानक का पुल तो निरसंशय है, इसलिए हम तो इसी रास्ते से जाएंगे। एक दिन बुंदियां वाले संत भाई साहब जी नूं आखन लगे, कल दोपहर नूं खाना तुहाडे घर खावांगे। भाई साहब जी ने बड़े प्यार नाल प्रशादा तैयार करवाया, भई गुरु दे चरणां दे पौरे आउणगे। बहुत उड़ीक कीती पर ना आए। अखीर भाई साहब जी ने अरदासा करके प्रशादा छक लिया। जदों तीसरे दिन संत जी मिले तां आप जी ने संत जी नूं आख्या, भई तुसीं प्रशादा छकन नहीं आए। संत होरी आखन लगे, ओहो, बहुत बड़ी भूल हो गई, बहुत अपराध हुआ। अरे भाई, मैं पापी हूं ना, गुनाहगार हूं, लेकिन आपका तो कुछ नुकसान नहीं हुआ, आपको तो लाभ ही हुआ, क्योंकि आपका मन तो गुरु रामदास के चरणों में लगा रहा। आप जी का भाई साहब होरां नाल बहुत स्नेह सी। वो भाई साहब जी की धर्म पत्नी माता चतर कौर जी नूं मैया राणी कह के बुलाउंदे सन। संत जी जिस तरह का भोजन आखण, माता चतर कौर जी उसे तरह का भोजन तैयार करके छकाउंदे सन। वो एक बार भाई साहब के घर आए पर भाई साहब जी घर नहीं सन। उन्होंने माता जी नूं आख्या, असीं बहुत दिनों तो भुखे हाँ, भोजन छकाओ। माता जी ने प्यार नाल भोजन छकाया ते भोजन छकण तो उपरंत संत जी आखन लगे, मैया राणी, अब हम गोवर्धन पर्वत पर जा रहे हैं, चोला पुराना हो गया, हम अपनी कुटिया में जाके इसको त्याग देंगे, आप उदास मत होना, हम मिले थे और सदा मिले रहेंगे। अमृतसर तो आप सीधे गोवर्धन पर्वत पहुंचे ते उथे जाके शरीर त्याग दिता। ਐਬਟਾਬਾਦ ਤੋਂ ਵਾਪਸ ਜਾਣ ਲਈ ਭਾਈ ਸਾਹਿਬ ਜੀ ਨੇ ਫੈਸਲਾ ਕੀਤਾ ਬਈ ਉਹ ਘੋ ਮਰੀ ਹੁੰਦੇ ਹੋਏ ਵਾਪਸ ਅੰਮ੍ਰਿਤਸਰ ਜਾਣਗੇ। ਸਰਦਾਰ ਲਖਮੀ ਸਿੰਘ ਨੇ ਬੀਬੀ ਸੰਤ ਦੇ ਪਿਤਾ ਨੇ ਆਪਣੇ ਛੋਟੇ ਭਰਾ ਰਾਏ ਸਾਹਿਬ ਪਰਮਾਨੰਦ ਨੂੰ ਨੱਥਿਆ ਗਲੀ ਚਿੱਠੀ ਲਿਖੀ ਬਈ ਅਸੀਂ ਭਾਈ ਸਾਹਿਬ ਹੋਰਾਂ ਦੇ ਨਾਲ ਆ ਰਹੇ ਹਾਂ ਤੇ ਭਾਈ ਸਾਹਿਬ ਤੁਹਾਡੇ ਕੋਲ ਠਹਿਰਨਗੇ। ਚੱਲਣ ਤੋਂ ਇੱਕ ਦਿਨ ਪਹਿਲਾਂ ਬੀਬੀ ਤੇਜਾ ਜੋ ਬੀਬੀ ਸੰਤ ਦੀ ਸੱਕੀ ਮਾਮੀ ਸੀ ਨੱਥਿਆ ਗਲੀ ਤੋਂ ਐਬਟਾਬਾਦ ਵਾਪਸ ਪਹੁੰਚ ਗਿਆ। ਉਹਨਾਂ ਦੇ ਅੰਦਰ ਬਚਪਨ ਤੋਂ ਹੀ ਸਤਸੰਗ ਦਾ ਤੇ ਬਾਣੀ ਦਾ ਬਹੁਤ ਪਿਆਰ ਸੀ। ਭਾਵੇਂ ਹਿੰਦੂ ਪਰਿਵਾਰ ਸੀ ਪਰ ਸਿੱਖੀ ਜਜ਼ਬਾ ਬੜੇ ਪਿਆਰ ਨਾਲ ਹਿਰਦੇ ਵਿੱਚ ਭਰਿਆ ਪਿਆ ਸੀ। ਭਾਈ ਸਾਹਿਬ ਜੀ ਦੀਆਂ ਲਿਖਤਾਂ ਅਤੇ ਸਾਹਿਤ ਪੜ੍ਹ ਕੇ ਉਸ ਦੇ ਦਿਲ ਵਿੱਚ ਭਾਈ ਸਾਹਿਬ ਦੇ ਦਰਸ਼ਨਾਂ ਦੀ ਬਹੁਤ ਖਿੱਚ ਜਾਗੀ। ਜਦੋਂ ਉਹਨਾਂ ਨੂੰ ਪਤਾ ਲੱਗਾ ਬਈ ਭਾਈ ਸਾਹਿਬ ਕੁਝ ਘੰਟੇ ਹੀ ਨੱਥਿਆ ਗਲੀ ਵਿੱਚ ਰਹਿਣਗੇ ਤਾਂ ਆਪ ਇੱਕ ਦਿਨ ਪਹਿਲਾਂ ਹੀ ਐਬਟਾਬਾਦ ਪਹੁੰਚ ਗਏ ਤਾਂ ਕਿ ਭਾਈ ਸਾਹਿਬ ਦੇ ਦਰਸ਼ਨ ਕਰ ਸਕਣ। ਬੀਬੀ ਤੇਜਾ ਬੀਬੀ ਸੰਤ ਦੇ ਕਮਰੇ ਵਿੱਚ ਗਈ। ਭਾਈ ਸਾਹਿਬ ਜੀ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਸੰਤ ਜੀ ਦੇ ਕਮਰੇ ਵਿੱਚ ਆਏ। ਬੀਬੀ ਸੰਤ ਨੇ ਆਪਣੀ ਮਾਮੀ ਦੀ ਜਾਣ ਪਛਾਣ ਕਰਾਈ। ਬੀਬੀ ਤੇਜਾ ਭਾਈ ਸਾਹਿਬ ਨੂੰ ਮੱਥਾ ਟੇਕਣ ਲਈ ਝੁਕੀ ਪਰ ਆਪ ਨੇ ਬਾਂਹ ਫੜ ਕੇ ਜ਼ੋਰ ਨਾਲ ਸਿੱਧਿਆਂ ਖੜਾ ਕਰ ਦਿੱਤਾ ਤੇ ਨਾਲ ਹੀ ਵਾਹਿਗੁਰੂ ਵਾਹਿਗੁਰੂ ਆਖਿਆ। ਨਾਮ ਦੇ ਰੰਗ ਵਿੱਚ ਰੰਗੇ ਹੋਏ ਇਸ ਫਕੀਰ ਨੇ ਜਦੋਂ ਆਪਣੇ ਪ੍ਰੀਤਮ ਵਾਹਿਗੁਰੂ ਦੇ ਰੰਗ ਵਿੱਚ ਰੰਗੀਜ ਕੇ ਓਤ ਪੋਰ ਜਿਸ ਵਿਅਕਤੀ ਨੂੰ ਇੱਛੂ ਜਾਣ ਉਸਨੂੰ ਉਸੇ ਰੰਗ ਵਿੱਚ ਰੰਗ ਦਿੰਦੇ ਨੇ। ਉੱਥੇ ਕਮਰੇ ਵਿੱਚ ਬਹੁਤ ਆਦਮੀ ਖੜੇ ਸਨ, ਇਕਾਂਤ ਨਹੀਂ ਸੀ। ਕੋਈ ਬਚਨ ਨਾ ਕਰ ਸਕੇ ਖੜੇ ਖੜੋਤੇ ਤੁਰ ਗਏ। ਬਸ ਛੂ ਮਿਲਣ ਦੀ ਦੇਰ ਸੀ ਕਿ ਬੀਬੀ ਦੇ ਅੰਦਰ ਨਾਮ ਜਾਰੀ ਹੋ ਗਿਆ। ਰਸ ਭਰਪੂਰ ਸ਼ੁਕਰ ਵਿੱਚ ਅੱਖਾਂ ਤੋਂ ਨੀਰ ਚੱਲ ਪਿਆ, ਕੁਝ ਨੀਮ ਬੇਹੋਸ਼ੀ ਵਰਗੀ ਦਸ਼ਾ ਹੋ ਗਈ। ਭਾਈ ਸਾਹਿਬ ਜਦੋਂ ਪ੍ਰਸ਼ਾਦਾ ਛਾ ਕੇ ਵਾਪਸ ਆਏ ਤਾਂ ਬੀਬੀ ਤੇਜਾ ਨੂੰ ਲੇਟਿਆ ਹੋਇਆ ਵੇਖਿਆ, ਆਖਣ ਲੱਗੇ ਇਸ ਮਾਈ ਨੂੰ ਪਏ ਰਹਿਣ ਦਿਓ, ਜਿਸ ਰੰਗ ਵਿੱਚ ਹੈ ਆਨੰਦ ਲੈਣ ਦਿਓ, ਇਸ ਵੇਲੇ ਕਿਸੇ ਸਵਾਦ ਨੂੰ ਮਾਣ ਰਹੀ ਹੈ। ਇਹ ਬੀਬੀ ਨਾਮ ਸਿਮਰਨ ਦੇ ਰੰਗ ਵਿੱਚ ਕਈ ਘੰਟੇ ਪਈ ਰਹੀ। ਸ਼ਾਮ ਨੂੰ ਪਤਾ ਲੱਗਾ ਬਈ ਭਾਈ ਸਾਹਿਬ ਤੇ ਕੱਲ੍ਹ ਸਵੇਰੇ ਚਲੇ ਜਾਣਗੇ। ਬਹੁਤ ਬੇਬਲ ਹੋਈ ਬਈ ਮੈਂ ਤੇ ਅਜੇ ਰੱਜ ਕੇ ਭਾਈ ਸਾਹਿਬ ਦੇ ਦਰਸ਼ਨ ਵੀ ਨਹੀਂ ਕੀਤੇ, ਕੋਈ ਬਚਨ ਵੀ ਨਹੀਂ ਸੁਣੇ। ਉਸਨੇ ਸਰਦਾਰ ਲਖਮੀ ਸਿੰਘ ਜੀ ਨੂੰ ਬੇਨਤੀ ਕੀਤੀ ਬਈ ਭਾਈ ਸਾਹਿਬ ਨੂੰ ਇੱਕ ਦਿਨ ਹੋਰ ਠਹਿਰ ਜਾਣ ਦੀ ਬੇਨਤੀ ਕਰ ਦਿਓ। ਉਹਨਾਂ ਨੇ ਅੱਗੋਂ ਬੜਾ ਰੁੱਖਾ ਜਵਾਬ ਦਿੱਤਾ। ਬੀਬੀ ਨੂੰ ਜਿਹੜਾ ਸਿਮਰਨ ਦਾ ਰਸ ਆ ਰਿਹਾ ਸੀ ਨਾ ਉਹ ਬੰਦ ਹੋ ਗਿਆ ਤੇ ਕਮਰੇ ਵਿੱਚ ਆ ਕੇ ਲਗਾਤਾਰ ਰੋਂਦੀ ਰਹੀ। ਰਾਤ ਬਹੁਤ ਬੀਤ ਗਈ ਸੀ। ਭਾਈ ਸਾਹਿਬ ਜੀ ਨੇ ਡਾਕਟਰ ਕਰਤਾਰ ਸਿੰਘ ਨਾਲ ਸਲਾਹ ਕੀਤੀ ਤੇ ਸਰਦਾਰ ਮਨਮੋਹਨ ਸਿੰਘ ਨੂੰ ਜੋ ਉਸ ਸਮੇਂ ਉਹਨਾਂ ਦੇ ਕੋਲ ਸਨ ਬੀਬੀ ਤੇਜਾ ਨੂੰ ਬੁਲਾਉਣ ਲਈ ਆਖਿਆ। ਭਾਈ ਸਾਹਿਬ ਨੇ ਆਖਿਆ ਬਈ ਉਹ ਸਾਨੂੰ ਮਿਲੀ ਨਹੀਂ, ਅਸੀਂ ਉਸ ਨੂੰ ਹਾਲਾਂ ਕੁਝ ਸਮਝਾਉਣਾ ਹੈ। ਜੇ ਸਮਝਾਇਆ ਨਾ ਜਾਏ ਨਾ ਤਾਂ ਸਗੋਂ ਕਈ ਸਾਰੇ ਲੋਕ ਅਧਿਆਤਮ ਰਸਤੇ ਦੇ ਗਲਤ ਪਾਸੇ ਤੁਰ ਪੈਂਦੇ ਨੇ। ਬੀਬੀ ਆ ਗਈ ਤੇ ਉਹਨਾਂ ਨੇ ਰੋ ਰੋ ਕੇ ਸਰਦਾਰ ਲਖਮੀ ਸਿੰਘ ਨਾਲ ਹੋਈ ਗੱਲਬਾਤ ਦੱਸੀ ਤੇ ਆਖੇ ਬਈ ਜੋ ਸੁੱਖ ਮੈਨੂੰ ਆਪ ਨੇ ਬਖਸ਼ਿਆ ਸੀ ਉਹ ਭੁੱਲ ਕਰਕੇ ਗੁਆ ਬੈਠੀਆਂ ਤੇ ਹੁਣ ਰੋਂਦੀ ਪਈਆਂ। ਭਾਈ ਸਾਹਿਬ ਜੀ ਨੇ ਅੱਧਾ ਘੰਟਾ ਬੀਬੀ ਨੂੰ ਪਰਮਾਰਥ ਦੇ ਗੁੱਝੇ ਭੇਦ ਸਮਝਾਏ, ਸਿਮਰਨ ਦੀ ਜਾਚ ਸਿਖਾਈ ਤੇ ਉਸ ਦੀ ਸੁਰਤੀ ਨੂੰ ਚੜ੍ਹਦੀਆਂ ਕਲਾਂ ਵਿੱਚ ਕਰ ਦਿੱਤਾ। ਬੀਬੀ ਤੇਜਾ ਬਹੁਤ ਸਾਧੂਆਂ ਸੰਤਾਂ ਦੇ ਕੋਲ ਘੁੰਮ ਚੁੱਕੀ ਸੀ। ਕੋਰੇ ਕੱਪੜੇ ਉੱਤੇ ਰੰਗ ਤੇ ਸੌਖਾ ਚੜ੍ਹ ਜਾਂਦਾ ਹੈ ਪਰ ਜਿਸ ਉੱਤੇ ਅੱਗੇ ਹੀ ਚੜ੍ਹਿਆ ਹੋਵੇ ਉਹਦੇ ਤੇ ਰੰਗ ਚੜ੍ਹਨਾ ਔਖਾ ਹੈ। ਭਾਈ ਸਾਹਿਬ ਜੀ ਨੂੰ ਅੰਮ੍ਰਿਤਸਰ ਜਾ ਕੇ ਬੜੀ ਵਾਰ ਮਿਲੀ ਤੇ ਸਾਫ਼ ਆਖਦੀ ਹੁੰਦੀ ਸੀ, ਜੋ ਗੱਲ ਮੈਨੂੰ ਦੱਸੋਗੇ ਤਾਂ ਮੰਨਾਂਗੀ ਜੇ ਗੁਰਬਾਣੀ ਦਾ ਹਵਾਲਾ ਨਾਲ ਦਿਓ। ਸੋ ਭਾਈ ਸਾਹਿਬ ਜੀ ਨੇ ਜੋ ਕੁਝ ਵੀ ਸਮਝਾਉਣਾ ਗੁਰਬਾਣੀ ਦੀਆਂ ਪੰਕਤੀਆਂ ਦਾ ਦ੍ਰਿਸ਼ਟਾਂਤ ਦੇ ਕੇ ਆਖਣਾ। ਇਸ ਮਾਈ ਵਿੱਚ ਗੁਰਮਤ ਤੇ ਸਿਦਕ ਆ ਗਿਆ, ਵਹਿਮ ਭਰਮ ਦੂਰ ਹੋ ਗਏ। ਇਹ ਮਾਈ ਹਰੀਪੁਰ ਹਜ਼ਾਰੇ ਦੀ ਰਹਿਣ ਵਾਲੀ ਸੀ। ਘਰ ਵਾਲੇ ਦਾ ਨਾਂ ਸਰਦਾਰ ਦਲੀਪ ਸਿੰਘ ਸੀ। ਇਸ ਬੀਬੀ ਦੀ ਇੱਕ ਲੜਕੀ ਸੀ ਜਿਸ ਦਾ ਨਾਮ ਬੀਬੀ ਰਾਮ ਸੀ। ਮਾਵਾਂ ਧੀਆਂ ਦੋਵਾਂ ਦੇ ਅੰਦਰ ਸਤਸੰਗ ਦਾ ਪਿਆਰ ਬਹੁਤ ਉੱਚੇ ਟਿਕਾਣੇ ਤੇ ਪਹੁੰਚ ਚੁੱਕਾ ਸੀ। ਮਾਈ ਦਾ ਪਤੀ ਸਰਦਾਰ ਦਲੀਪ ਸਿੰਘ ਬਹੁਤੇ ਉੱਚੇ ਜੀਵਨ ਦਾ ਮਾਲਕ ਨਹੀਂ ਸੀ। ਸਹਿਜ ਸੁਭਾਏ ਸਵੇਰੇ ਜਪਜੀ ਸਾਹਿਬ ਦਾ ਪਾਠ ਕਰ ਛੱਡਣਾ, ਦਿਨੇ ਕੋਈ ਫਿਕਰ ਨਹੀਂ ਜਿਵੇਂ ਦੁਨੀਆਦਾਰ ਆਦਮੀ ਹੁੰਦੇ ਨੇ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਦਾ ਦਿਲ ਵਿੱਚ ਬਹੁਤ ਸਤਿਕਾਰ ਰੱਖਦੇ ਸਨ। ਪਤਨੀ ਵਿੱਚ ਆਈ ਤਬਦੀਲੀ ਨੂੰ ਵੇਖ ਕੇ ਉਹ ਵੀ ਚਾਹੁੰਦੇ ਸਨ ਵੀ ਭਾਈ ਸਾਹਿਬ ਜੀ ਦੀ ਬਖਸ਼ਿਸ਼ ਮਿਲ ਜਾਏ, ਪਰ ਉਹ 1915 ਵਿੱਚ ਬਿਮਾਰ ਹੋ ਗਏ। ਇਹ ਬਿਮਾਰੀ ਬੜੀ ਅਜੀਬ ਸੀ ਤੇ ਹਕੀਮ ਇਸ ਨੂੰ ਦਾਹ ਰੋਗ ਕਹਿੰਦੇ ਨੇ। ਛਾਤੀ ਅਤੇ ਹੱਥ ਪੈਰ ਸੜਦੇ ਨੇ। ਕਟੋਰੇ ਵਿੱਚ ਬਰਫ਼ ਪਾ ਕੇ ਛਾਤੀ ਉੱਤੇ ਰੱਖਣ ਨਾਲ ਕੁਝ ਫਰਕ ਪੈਂਦਾ ਸੀ। ਨੀਂਦ ਬਿਲਕੁਲ ਖਤਮ ਹੋ ਗਈ ਤੇ ਦਿਨ ਰਾਤ ਹਾਏ ਹਾਏ ਕਰਦੇ ਰਹਿਣ। ਉਹਨਾਂ ਨੂੰ ਆਖਿਆ ਵਾਹਿਗੁਰੂ ਆਖੋ। ਉੱਤਰ ਮਿਲਿਆ ਚੰਗੇ ਭਲੇ ਹੁੰਦਿਆਂ ਕਦੇ ਵਾਹਿਗੁਰੂ ਕਿਹਾ ਨਹੀਂ ਤੇ ਹੁਣ ਕਿਵੇਂ ਆਖਾਂਗਾ। ਬੀਬੀ ਬੜੀ ਸਿਦਕਵਾਨ ਸੀ ਤੇ ਉਸ ਨੇ ਸਾਰਾ ਹਾਲ ਭਾਈ ਸਾਹਿਬ ਜੀ ਨੂੰ ਲਿਖ ਭੇਜਿਆ ਤੇ ਨਾਲ ਹੀ ਬੇਨਤੀ ਕੀਤੀ ਸ੍ਰੀ ਦਰਬਾਰ ਸਾਹਿਬ ਵਿਖੇ ਬਾਬਾ ਜੀ ਦੀ ਵੱਡੀ ਬੀੜ ਪਰ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਦਿਓ। ਭਾਈ ਸਾਹਿਬ ਜੀ ਨੇ ਪਾਠ ਕਰਵਾ ਦਿੱਤਾ। ਐਬਟਾਬਾਦ ਤੋਂ ਸਿਵਲ ਸਰਜਨ ਵੀ ਆ ਗਿਆ। ਸਿਵਲ ਸਰਜਨ ਨੇ ਸਰਦਾਰ ਦਲੀਪ ਸਿੰਘ ਵੱਲ ਵੇਖ ਕੇ ਆਖਿਆ ਹੁਣ ਇਹਨਾਂ ਦਾ ਅੰਤ ਨੇੜੇ ਹੈ। ਬੀਬੀ ਜੀ ਨੇ ਗੁਰੂ ਜੀ ਦੇ ਕਮਰੇ ਵਿੱਚ ਜਾ ਕੇ ਸੱਚੇ ਦਿਲੋਂ ਅਰਦਾਸ ਕੀਤੀ, ਹੇ ਸੱਚੇ ਪਿਤਾ, ਸੇਵਕ ਦੇ ਅਵਗੁਣ ਨਾ ਚਿਤਾਰੋ ਤੇ ਅੱਗੇ ਆਉਣ ਵਾਲਾ ਸਮਾਂ ਸਵਾਰ ਦਿਓ, ਨਾਮ ਦੀ ਦਾਤ ਬਖਸ਼ੋ ਤਾਂ ਕਿ ਅੰਤਲਾ ਸਮਾਂ ਸਿਮਰਨ ਵਿੱਚ ਜੁੜਿਆ ਲੰਘੇ। ਅਰਦਾਸ ਸੁਣੀ ਗਈ ਤੇ ਲਗਾਤਾਰ ਸਿਮਰਨ ਜਾਰੀ ਹੋ ਗਿਆ। ਜਿੱਥੇ ਉੱਚੀ ਉੱਚੀ ਹਾਏ ਹਾਏ ਆਖਦੇ ਸਨ, ਉੱਥੇ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗ ਪਏ। ਅਗਲੇ ਦਿਨ ਉਹ ਚੜ੍ਹਾਈ ਕਰ ਗਏ। ਭਾਈ ਸਾਹਿਬ ਜੀ ਨੇ ਹਮਦਰਦੀ ਵਿੱਚ ਕਈ ਸਫ਼ਿਆਂ ਦੀਆਂ ਚਿੱਠੀਆਂ ਇਸ ਪਰਿਵਾਰ ਨੂੰ ਲਿਖੀਆਂ। ਬੀਬੀ ਨੂੰ ਇਹ ਲਾਲਸਾ ਜਾਗ ਉੱਠੀ ਵੀ ਮੈਨੂੰ ਕੋਈ ਮੇਰੇ ਵਿਛੜੇ ਪਤੀ ਦੇ ਦਰਸ਼ਨ ਕਰਵਾ ਦੇਵੇ। ਬੀਬੀ ਨੇ ਭਾਈ ਸਾਹਿਬ ਹੋਰਾਂ ਕੋਲ ਅੰਮ੍ਰਿਤਸਰ ਆਪਣੀ ਇਹ ਮੰਗ ਰੱਖੀ। ਭਾਈ ਸਾਹਿਬ ਅੱਗੋਂ ਬੜੇ ਧੀਰਜ ਵਿੱਚ ਬੋਲੇ, ਆਖਣ ਲੱਗੇ ਇਹ ਇੱਕ ਵੱਡੀ ਗੱਲ ਹੈ, ਜ਼ਰੂਰ ਮੇਲੇ ਆਉਣਗੇ, ਪਰ ਤਾਂ ਜੇ ਤੁਸੀਂ ਦੱਸੇ ਹੋਏ ਰਸਤੇ ਤੇ ਚੱਲੋਗੇ। ਬੀਬੀ ਨੂੰ ਭਰੋਸਾ ਆ ਗਿਆ ਤੇ ਅੰਦਰ ਠੰਡ ਵਰਤ ਗਈ। ਦੂਜੇ ਦਿਨ ਫਿਰ ਬੀਬੀ ਨੇ ਪੁੱਛਿਆ ਤਾਂ ਆਪਨੇ ਆਖਿਆ ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਆਗੈ ਮਿਲਣ ਕਿਨਾ। ਇਹ ਸਵਾਲ ਹੈ ਤੇ ਫਿਰ ਗੁਰੂ ਜੀ ਆਪ ਹੀ ਉੱਤਰ ਦਿੰਦੇ ਨੇ, ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾ। ਹੁਣ ਤੁਸੀਂ ਦੱਸੋ ਕਿ ਤੁਸੀਂ ਆਖਦੇ ਹੋ ਵੀ ਤੁਹਾਡੇ ਪਤੀ ਅੰਤਮ ਸਵਾਸਾਂ ਵੇਲੇ ਨਾਮ ਜਪਦੇ ਗਏ ਨੇ। ਤੁਸੀਂ ਆਪ ਅੰਦਾਜ਼ਾ ਲਾਓ ਜਿਹੜੀ ਆਤਮਾ ਨਾਮ ਜਪਦੀ ਗਈ ਹੈ ਉਹ ਕਿੱਥੇ ਗਈ ਹੋਵੇਗੀ। ਤੁਸੀਂ ਵੀ ਤਿਆਰੀ ਕਰੋ, ਸਭ ਨੇ ਮਰਨਾ, ਆਪਾਂ ਵੀ ਮਰਨਾ। ਪਰ ਜੇ ਤੁਹਾਡੀ ਮੌਤ ਵੀ ਪਤੀ ਵਾਂਗ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਵੇ ਤਾਂ ਤੁਹਾਡੀ ਆਤਮਾ ਵੀ ਜ਼ਰੂਰ ਉੱਥੇ ਪਹੁੰਚੇਗੀ ਜਿੱਥੇ ਤੁਹਾਡੇ ਪਤੀ ਗਏ ਨੇ। ਫਿਰ ਉੱਥੇ ਮੇਲ ਹੋ ਜਾਏਗਾ, ਉਹ ਆਪ ਤੁਹਾਡਾ ਸਵਾਗਤ ਕਰਨਗੇ। ਪਰ ਜੇ ਤੁਹਾਡੀ ਮੌਤ ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾਂ ਵਾਲੀ ਹਾਲਤ ਵਿੱਚ ਹੋਈ ਤਾਂ ਫਿਰ ਬਹੁਤ ਲੰਮਾ ਵਿਛੋੜਾ ਪੈਦਾ ਹੈਗਾ। ਇਸ ਨਾਲ ਬੀਬੀ ਦੀ ਅੱਖ ਖੁੱਲ ਗਈ, ਸਾਰਾ ਜੀਵਨ ਉਹਨਾਂ ਨੇ ਇਸੇ ਪਾਸੇ ਲਾ ਦਿੱਤਾ ਤੇ ਭਾਈ ਸਾਹਿਬ ਜੀ ਹੋਰਾਂ ਦੀ ਪ੍ਰੇਰਣਾ ਨਾਲ ਨਾਮ ਜਪਦਿਆਂ ਆਪਣਾ ਜੀਵਨ ਸਵਾਰਿਆ।